ਦੋਸਤੋ SBS ਦੇ ਨਿਊਜ਼ ਰੂਮ ਤੋਂ MP ਸਿੰਘ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਮੂਹਰਲੀ ਕਤਾਰ ਵਿੱਚ ਸੇਵਾ ਕਰਨ ਵਾਲੇ ਇੱਕ ਕਰਮਚਾਰੀ ਨੂੰ ਫਾਈਜ਼ਰ ਟੀਕੇ ਤੋਂ ਬਾਅਦ ਪੈਦਾ ਹੋਈ ਬਲੱਡ ਕਲੋਟਿੰਗ ਕਾਰਨ ਦਾਖਲ ਕਰਵਾਇਆ ਗਿਆ ਹੈ ਹਸਪਤਾਲ। ਚੀਨ ਦੇ ਇੱਕ ਉੱਚ ਅਧਿਕਾਰੀ ਨੇ ਆਸਟ੍ਰੇਲੀਆ ਨੂੰ ਚੀਨ ਬਾਰੇ ਜ਼ਿਆਦਾ ਸਮਝਦਾਰੀ ਨਾਲ ਸੋਚਦੇ ਹੋਏ ਰਿਸ਼ਤਿਆਂ ਨੂੰ ਹੋਰ ਪੀੜਾ ਕਰਨ ਦੀ ਕੀਤੀ ਹੈ ਅਪੀਲ। ਅਤੇ ਖੇਡਾਂ ਵਿੱਚ ਯੁਵਾ ਵਿਸ਼ਵ ਮੁੱਕੇਬਾਜ਼ੀ ਵਿੱਚ ਭਾਰਤ ਦੇ 4 ਤਗਮੇ ਪੱਕੇ। ਹੁਣ ਖਬਰਾਂ ਵਿਸਥਾਰ ਨਾਲ। ਬ੍ਰਿਸਬੇਨ ਦੇ ਇੱਕ ਪੁਲਿਸ ਅਧਿਕਾਰੀ ਨੂੰ ਬਲੱਡ ਕਲੋਟਿੰਗ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਨੂੰ 3 ਦਿਨ ਪਹਿਲਾਂ ਫਾਈਜ਼ਰ ਦਾ ਟੀਕਾ ਲਗਾਇਆ ਗਿਆ ਸੀ। ਟੀਕੇ ਅਤੇ ਬਲੱਡ ਕਲੋਟਿੰਗ ਵਿਚਲਾ ਆਪਸੀ ਸੰਬੰਧ ਅਜੇ ਸਾਹਮਣੇ ਨਹੀਂ ਆਇਆ ਹੈ। 40 ਸਾਲਾਂ ਦਾ ਇਹ ਵਿਅਕਤੀ ਕੁਆਰੰਟੀਨ ਹੋਟਲਾਂ ਵਿਚਲੀ ਸੁਰੱਖਿਆ ਲਈ ਤਾਇਨਾਤ ਕੀਤਾ ਹੋਇਆ ਸੀ। ਫੈਡਰਲ ਸਿਹਤ ਅਧਿਕਾਰੀ ਇਹ ਜਾਂਚ ਕਰ ਰਹੇ ਹਨ ਕਿ ਬਲੱਡ ਕਲੋਟਿੰਗ ਵਾਲੀ ਸਮੱਸਿਆ ਅਧਿਕਾਰੀ ਵੱਲੋਂ ਹਾਲ ਵਿੱਚ ਹੀ ਕਰਵਾਏ ਗੋਡੇ ਦੇ ਆਪਰੇਸ਼ਨ ਕਾਰਨ ਹੋਈ ਹੈ ਜਾਂ ਕੋਰੋਨਾ ਵਾਇਰਸ ਦੇ ਟੀਕੇ ਕਾਰਨ। ਵੀਰਵਾਰ ਨੂੰ ਰਾਸ਼ਟਰੀ ਕੈਬਨਿਟ ਦੀ ਹੋਣ ਵਾਲੀ ਬੈਠਕ ਤੋਂ ਪਹਿਲਾਂ ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੀ ਨਵੀਂ ਰੋਲ ਆਊਟ ਨੀਤੀ ਸਪੱਸ਼ਟ ਅਤੇ ਸੰਖੇਪ ਹੋਣੀ ਚਾਹੀਦੀ ਹੈ। AMA ਦੇ ਪ੍ਰਧਾਨ ਡਾਕਟਰ ਉਮਰ ਖੁਰਸ਼ੀਦ ਨੇ ਕਿਹਾ ਹੈ ਕਿ ਬੇਸ਼ੱਕ ਸਿਹਤ ਕਰਮਚਾਰੀ 50 ਤੋਂ ਉੱਪਰ ਦੇ ਆਸਟ੍ਰੇਲੀਅਨ ਲੋਕਾਂ ਨੂੰ ਟੀਕੇ ਲਗਾਉਣ ਲਈ ਤਿਆਰ ਹਨ, ਪਰ ਟੀਕਿਆਂ ਦੀ ਉਪਲਬਧੀ ਵਾਲੀ ਨੀਤੀ ਸਾਫ਼ ਅਤੇ ਪਾਰਦਰਸ਼ੀ ਹੋਣੀ ਚਾਹੀਦੀ ਹੈ। ਅਜਿਹਾ ਉਦੋਂ ਕਿਹਾ ਗਿਆ ਹੈ ਜਦੋਂ ਵਿਕਟੋਰੀਆ ਵਿੱਚ 70 ਸਾਲਾਂ ਤੋਂ ਉੱਪਰ ਦੇ ਲੋਕਾਂ ਨੂੰ ਟੀਕੇ ਲਗਾਉਣ ਲਈ 3 ਵੱਡੇ ਕੇਂਦਰ ਖੋਲ੍ਹੇ ਗਏ ਹਨ। ਵਿਕਟੋਰੀਆ ਦੇ ਕਾਰਜਕਾਰੀ ਪ੍ਰੀਮੀਅਰ ਨੇ ਕਿਹਾ ਹੈ ਕਿ ਰੋਲ ਆਊਟ ਨੀਤੀ ਨੂੰ ਹੋਰ ਵੀ ਅੱਗੇ ਵਧਾਇਆ ਜਾ ਸਕਦਾ ਹੈ।
We're still grappling with the challenges of this pandemic, the challenges of the Commonwealth vaccination rollout program. Tomorrow is decision making day. So working out an exact time frame in terms of bringing forward particularly 50 to 69 year olds so they can access vaccines, prioritizing Pfizer for under 50s, diverting AstraZeneca from state sites for a period of time through to GPs. We need decisions tomorrow and I'm confident we'll get them.
ਇਸ ਦੇ ਨਾਲ ਹੀ ਵਿਕਟੋਰੀਆ ਦੀ ਸਰਕਾਰ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ mRNA ਵੈਕਸੀਨ ਟੈਕਨੋਲੋਜੀ ਉੱਤੇ ਆਧਾਰਿਤ ਟੀਕਿਆਂ ਦਾ ਘਰੇਲੂ ਉਤਪਾਦ ਕਰਨ ਲਈ $50 million ਦੀ ਰਾਸ਼ੀ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਉਪਰਾਲੇ ਨਾਲ ਫਾਈਜ਼ਰ ਅਤੇ ਮੋਡੇਰਨਾ ਵਰਗੇ ਖਾਸ ਕਿਸਮ ਦੇ ਟੀਕੇ ਹੁਣ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਹੀ ਬਣਾਏ ਜਾ ਸਕਣਗੇ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਵਿਕਟੋਰੀਆ ਵੱਲੋਂ ਕੀਤੇ ਇਸ ਐਲਾਨ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਸ ਖੇਤਰ ਵਿੱਚ ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ। ਯਾਦ ਰਹੇ ਕਿ ਇਸ ਸਮੇਂ ਆਸਟ੍ਰੇਲੀਆ ਵਿੱਚ ਐਸਟ੍ਰਾਜ਼ੈਨਿਕਾ ਦਾ ਟੀਕਾ ਹੀ ਬਣਾਇਆ ਜਾ ਰਿਹਾ ਹੈ। ਜੇ US ਅਤੇ ਚੀਨ ਵਿਚਲੇ ਕੂਟਨੀਤਿਕ ਸੰਬੰਧ ਹੋਰ ਵੀ ਵਿਗੜ ਜਾਂਦੇ ਹਨ ਤਾਂ ਇਸ ਤੋਂ ਪੈਦਾ ਹੋਣ ਵਾਲੇ ਸ਼ੀਤ ਯੁੱਧ ਦਾ ਅਸਰ ਆਸਟ੍ਰੇਲੀਆ ਉੱਤੇ ਵੀ ਪੈ ਸਕਦਾ ਹੈ। ਅਜਿਹਾ ਮੰਨਣਾ ਹੈ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿੱਚ ਚੀਨ ਮਾਮਲਿਆਂ ਦੀ ਮਾਹਰ ਜੇਨ ਗੌਲੀ ਦਾ, ਜਿਨ੍ਹਾਂ ਅੱਜ ਨੈਸ਼ਨਲ ਪ੍ਰੈਸ ਕਲੱਬ ਕੈਨਬਰਾ ਵਿੱਚ ਇੱਕ ਭਾਸ਼ਣ ਦਿੱਤਾ। ਇਹਨਾਂ ਦੇ ਨਾਲ ਪ੍ਰੈਸ ਕਲੱਬ ਵਿੱਚ ਉਚੇਚੇ ਮਹਿਮਾਨ ਵਜੋਂ ਬੁਲਾਇਆ ਗਿਆ ਸੀ ਚੀਨ ਦੇ ਇੱਕ ਉੱਚ ਡਿਪਲੋਮੈਟ ਨੂੰ ਵੀ, ਜਿਸ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਨੂੰ ਚੀਨ ਬਾਰੇ ਵਧੀਆ ਅਤੇ ਬਹੁ ਪੱਖੀ ਸੋਚ ਵਿਕਸਿਤ ਕਰਨ ਦੀ ਲੋੜ ਹੈ। ਕੈਨਬਰਾ ਵਿੱਚ ਚੀਨੀ ਦੂਤਘਰ ਦੇ ਉਪ ਮੁਖੀ ਵੈਂਗ ਜ਼ਿਨਿੰਗ ਨੇ ਇਹ ਵੀ ਕਿਹਾ ਕਿ ਚੀਨ ਸਕਾਰਾਤਮਕ ਸਹਿਯੋਗ ਲਈ ਤਿਆਰ ਹੈ। ਉਹਨਾਂ ਨੇ ਹੁਵਾਈ ਨੈੱਟਵਰਕ ਉੱਤੇ ਆਸਟ੍ਰੇਲੀਆ ਵੱਲੋਂ ਲਾਈ ਪਾਬੰਦੀ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ ਮਹਾਂਸ਼ਕਤੀ ਕੋਈ ਅਜਿਹੀ ਗਾਂ ਨਹੀਂ ਹੈ ਜਿਸ ਦਾ ਦੁੱਧ ਪ੍ਰਾਪਤ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਵੇ।
ਚਾਈਨਾ ਇਜ਼ ਨਾਟ ਅ ਕਾਉ। ਆਈ ਡੋਂਟ ਥਿੰਕ ਐਨੀਬਡੀ ਸ਼ੁੱਡ ਫੈਂਸੀ ਦ ਆਈਡੀਆ to milk China when she's in the prime and plot to slaughter it in the end.
SBS ਵੱਲੋਂ ਮਿਆਨਮਾਰ ਵਿੱਚ ਫੌਜੀ ਕਾਰਵਾਈ ਬਾਰੇ ਟਿੱਪਣੀ ਕਰਨ ਲਈ ਕਹੇ ਜਾਣ 'ਤੇ ਸ਼੍ਰੀ ਜ਼ਿਨਿੰਗ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਹਾਲਾਤ ਗੱਲਬਾਤ ਰਾਹੀਂ ਜਲਦ ਹੀ ਸੁਧਰ ਜਾਣਗੇ।
Our policy is
non-interference into internal affairs. And hopefully, and of course, we hope the situation in Myanmar will stabilize and all the political factions, political forces in Myanmar will sit on a table and talk out a solution that ensure the welfare of the Myanmar people.
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਆਉਂਦੇ ਵੀਰਵਾਰ ਨੂੰ US ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ਗਲੋਬਲ ਲੀਡਰਸ ਕਲਾਈਮੇਟ ਸਮਿਟ ਵਿੱਚ ਭਾਗ ਲੈਣਗੇ। ਸਕੌਟ ਮੋਰਿਸਨ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਕਲੀਨ ਐਨਰਜੀ ਪ੍ਰੋਜੈਕਟਾਂ ਵਾਸਤੇ $540 million ਵਾਧੂ ਖਰਚੇ ਜਾਣਗੇ, ਨਾਲ ਹੀ ਕਾਰਬਨ ਦੀ ਰੋਕਥਾਮ ਅਤੇ ਸੰਭਾਲ ਲਈ ਵੀ $267 million ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਇਸ ਪਹਿਲਕਦਮੀ ਨਾਲ 2500 ਤੋਂ ਵੀ ਜ਼ਿਆਦਾ ਨੌਕਰੀਆਂ ਪੈਦਾ ਹੋਣਗੀਆਂ ਅਤੇ ਨਿਕਾਸ ਉੱਤੇ ਵੀ ਕਾਬੂ ਪੈ ਸਕੇਗਾ।
To fire up the recycling glass plants around the country, what's going to protect and support the jobs in Gladstone, to Bell Bay, to over to the Pilbara, up here in the Central Coast and the Hunter. All of those jobs are going to be supported and they're going to grow even more in the new energy economy because of the investments and because of the science and the technology, the energy technology.
ਤੇ ਦੋਸਤੋ ਹੁਣ ਚੱਲਦੇ ਹਾਂ ਜੀ ਖੇਡਾਂ ਦੀ ਦੁਨੀਆ ਵੱਲ। ਤੇ ਖੇਡਾਂ ਵਿੱਚ ਅੱਜ ਦੀ ਖਬਰ ਪੰਜਾਬੀ ਟ੍ਰਿਬਿਊਨ ਅਤੇ PTI ਦੇ ਹਵਾਲੇ ਨਾਲ। ਭਾਰਤੀ ਮੁੱਕੇਬਾਜ਼ ਵਿੰਕਾ, ਅਲਫੀਆ ਪਠਾਨ, ਗੀਤਿਕਾ ਅਤੇ ਪੂਨਮ ਨੇ ਪੋਲੈਂਡ ਦੇ ਕਿਲਸੇ ਵਿੱਚ ਚੱਲ ਰਹੀ ਯੁਵਾ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਕੇ ਘੱਟੋ ਘੱਟ ਕਾਂਸੀ ਦੇ ਤਗਮੇ ਤਾਂ ਪੱਕੇ ਕਰ ਹੀ ਲਏ ਹਨ। ਚਾਰੇ ਮੁੱਕੇਬਾਜ਼ਾਂ ਨੇ ਆਪਣੇ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗੀਤਿਕਾ 48 ਕਿਲੋ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰੋਮਾਨੀਆ ਦੀ ਐਲਿਜ਼ਾਬੈਥ ਔਸਤਾਨ ਉੱਤੇ ਸ਼ੁਰੂ ਤੋਂ ਹੀ ਮੁੱਕੇ ਵਰਾਉਣੇ ਸ਼ੁਰੂ ਕਰ ਦਿੱਤੇ, ਜਿਸ ਕਰਕੇ ਰੈਫਰੀ ਨੂੰ ਪਹਿਲੇ ਰਾਊਂਡ ਵਿੱਚ ਹੀ ਮੁਕਾਬਲਾ ਰੋਕਣ ਲਈ ਮਜਬੂਰ ਹੋਣਾ ਪਿਆ ਅਤੇ ਹਰਿਆਣਾ ਦੀ ਇਸ ਮੁੱਕੇਬਾਜ਼ ਨੂੰ ਜੇਤੂ ਐਲਾਨ ਦਿੱਤਾ ਗਿਆ। ਇਸ ਤੋਂ ਇਲਾਵਾ ਪੁਰਸ਼ ਵਰਗ ਵਿੱਚ ਮਨੀਸ਼ 75 ਕਿਲੋ ਅਤੇ ਸੁਮਿਤ 69 ਕਿਲੋ ਆਪਣੇ ਆਪਣੇ ਮੁਕਾਬਲੇ ਜਿੱਤ ਕੇ ਕੁਆਟਰ ਫਾਈਨਲ ਵਿੱਚ ਪਹਿਲਾਂ ਹੀ ਥਾਂ ਬਣਾ ਚੁੱਕੇ ਹਨ। ਅਤੇ ਦੋਸਤੋ ਹੁਣ ਸਮਾਂ ਹੋ ਰਿਹਾ ਜੀ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 77.33 cents ਦੇ ਬਰਾਬਰ, ਭਾਰਤ ਦੇ 58.33 ਅਤੇ ਪਾਕਿਸਤਾਨ ਦੇ 118.49 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਧੁੱਪ ਚੜ੍ਹੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 27 degrees। ਐਡੀਲੇਡ ਦੇ ਵਿੱਚ ਮੀਂਹ ਬੰਦ ਹੋਵੇਗਾ, ਤਾਪਮਾਨ 19 degrees। ਮੈਲਬਨ ਦੇ ਵਿੱਚ ਮੀਂਹ ਪਵੇਗਾ, 17 degrees। ਹੋਬਾਰਟ ਦੇ ਵਿੱਚ ਵੀ ਅਜਿਹਾ ਮੌਸਮ, ਤਾਪਮਾਨ 16 degrees। ਕੈਨਬਰਾ ਦੇ ਵਿੱਚ ਧੁੰਦ ਰਹੇਗੀ ਅਤੇ ਬੱਦਲਵਾਈ, ਤਾਪਮਾਨ 16 degrees। ਵੁਲੋਂਗੋਂਗ ਦੇ ਵਿੱਚ ਮੌਸਮ ਸਾਫ਼, ਧੁੱਪ ਚੜ੍ਹੀ ਰਹੇਗੀ 20 degrees। ਸਿਡਨੀ ਵਿੱਚ ਵੀ ਧੁੱਪ ਚੜ੍ਹੀ ਰਹੇਗੀ 23 degrees। ਇਸੇ ਤਰ੍ਹਾਂ ਨਿਊ ਕਾਸਲ ਦੇ ਵਿੱਚ ਵੀ ਧੁੱਪ ਹੀ ਚੜ੍ਹੀ ਰਹੇਗੀ 23 degrees। ਅਤੇ ਬ੍ਰਿਸਬੇਨ ਦੇ ਵਿੱਚ ਬੱਦਲਵਾਈ 24 degrees। ਕੇਨਸ ਦੇ ਵਿੱਚ ਮੀਂਹ ਪਵੇਗਾ, 29 degrees। ਡਾਰਵਨ ਦੇ ਵਿੱਚ ਧੁੱਪ ਚੜ੍ਹੀ ਰਹੇਗੀ, ਤਾਪਮਾਨ 33 degrees। ਇਹ ਸਨ ਜੀ ਹੁਣ ਤੱਕ ਦੀਆਂ ਖਬਰਾਂ।